ਇਹ ਹਫਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 8 ਮਈ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਆਦਮ ਅਤੇ ਪਾਪੀ ਇਨਸਾਨ। ਸੁਨਹਿਰੀ ਮਤਨ: ਪਦਾਇਸ਼। ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ ਅਤੇ ਰੱਬ ਨੇ ਉਹਨਾਂ ਨੂੰ ਬਰਕਤ ਦਿੱਤੀ। ਜਵਾਬੀ ਪੜ੍ਹਾਈ: ਅਮਾਲ, ਰੋਮੀਓ। ਜਿਸ ਰੱਬ ਨੇ ਜੱਗ ਅਤੇ ਉਹਦੀਆਂ ਸਾਰੀਆਂ ਛਾਵਾਂ ਨੂੰ ਬਣਾਇਆ, ਉਹ ਅਸਮਾਨ ਅਤੇ ਧਰਤੀ ਦਾ ਮਾਲਕ ਹੋ ਕੇ ਹੱਥ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਰਹਿੰਦਾ, ਨਾ ਕਿਸੇ ਦਾ ਮੁਹਤਾਜ ਹੋ ਕੇ ਬੰਦਿਆਂ ਦੇ ਹੱਥੋਂ ਖਿਦਮਤ ਲੈਂਦਾ ਹੈ, ਕਿਉਂਕਿ ਉਹ ਤਾਂ ਆਪ ਸਾਰਿਆਂ ਨੂੰ ਹਯਾਤੀ ਅਤੇ ਸਾਹ ਅਤੇ ਸਭ ਕੁਝ ਦਿੰਦਾ ਹੈ। ਅਤੇ ਉਹਨੇ ਇੱਕ ਹੀ ਅਸਲ ਨਾਲ ਬੰਦਿਆਂ ਦੀ ਹਰ ਇੱਕ ਕੌਮ ਸਾਰੀ ਧਰਤੀ ਉੱਤੇ ਰਹਿਣ ਨੂੰ ਪੈਦਾ ਕੀਤੀ ਅਤੇ ਉਹਦੀਆਂ ਮਿਆਦਾਂ ਅਤੇ ਸਕੂਨਤ ਦੀਆਂ ਹੱਦਾਂ ਮੁਕਰਰ ਕੀਤੀਆਂ ਤਾਂ ਜੋ ਰੱਬ ਨੂੰ ਲੱਭਣ, ਸ਼ਾਇਦ ਟਟੋਲ ਕੇ ਉਹਨੂੰ ਪਾਉਣ। ਹਰਚੰਦ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ, ਕਿਉਂਕਿ ਉਹਦੇ ਵਿੱਚ ਹੀ ਅਸੀਂ ਜਿਉਂਦੇ ਅਤੇ ਟੁਰਦੇ ਫਿਰਦੇ ਅਤੇ ਮੌਜੂਦ ਹਾਂ। ਜਿਵੇਂ ਤੁਹਾਡੇ ਸ਼ਾਇਰਾਂ ਵਿੱਚੋਂ ਵੀ ਕੁਝ ਨੇ ਆਖਿਆ ਵੀ ਅਸੀਂ ਤਾਂ ਉਹਦੀ ਵੀ ਨਸਲ ਹਾਂ। ਵਾਹ, ਰੱਬ ਦੀ ਹਕਮਤ ਅਤੇ ਦੌਲਤ ਅਤੇ ਇਲਮ ਕਿੰਨਾ ਹੀ ਅਮੀਕ ਹੈ, ਉਹਦੇ ਫੈਸਲੇ ਕਿੰਨੇ ਅਦਰਾਕ ਤੋਂ ਪਰੇ ਅਤੇ ਉਹਦੀਆਂ ਰਾਵਾਂ ਕਿੰਨੀਆਂ ਬੇਨਿਸ਼ਾਨ ਨੇ, ਕਿਉਂਕਿ ਉਹਦੇ ਵੱਲੋਂ ਅਤੇ ਉਹਦੇ ਪਾਰੋਂ ਅਤੇ ਉਹਦੇ ਲਈ ਸਾਰੀਆਂ ਛਾਵਾਂ ਨੇ। ਉਹਦੀ ਤਾਰੀਫ ਹਮੇਸ਼ਾ ਤੀਕਰ ਹੁੰਦੀ ਰਹੇ। ਦਰਸੀਵਾਜ ਬਾਈਬਲ ਵਿੱਚੋਂ ਪਦਾਇਸ਼। ਰੱਬ ਨੇ ਸ਼ੁਰੂ ਵਿੱਚ ਧਰਤੀ ਅਤੇ ਅਸਮਾਨ ਨੂੰ ਪੈਦਾ ਕੀਤਾ ਅਤੇ ਧਰਤੀ ਵੀਰਾਨ ਅਤੇ ਸੁਨਸਾਨ ਸੀ ਅਤੇ ਗਹਿਰਾਓ ਉੱਤੇ ਹਨੇਰਾ ਸੀ ਅਤੇ ਰੱਬ ਦੀ ਰੂਹ ਪਾਣੀਆਂ ਉੱਤੇ ਜੁੰਬਸ਼ ਕਰਦੀ ਸੀ ਅਤੇ ਰੱਬ ਨੇ ਆਖਿਆ ਭਈ ਲੋਹ ਹੋ ਜਾ ਅਤੇ ਲੋਹ ਹੋ ਗਈ ਅਤੇ ਰੱਬ ਨੇ ਆਖਿਆ ਭਈ ਲੋਹ ਚੰਗੀ ਏ ਅਤੇ ਰੱਬ ਨੇ ਲੋਹ ਨੂੰ ਹਨੇਰੇ ਤੋਂ ਵੱਖ ਕੀਤਾ। ਫਿਰ ਰੱਬ ਨੇ ਆਖਿਆ ਭਈ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਬੀ ਵਾਂਗਰ ਬਣਾਈਏ ਅਤੇ ਉਹ ਸਮੁੰਦਰ ਦੀਆਂ ਮੱਛੀਆਂ ਅਤੇ ਅਸਮਾਨ ਦੇ ਪਰਿੰਦਿਆਂ ਅਤੇ ਛੁਪਾਇਆਂ ਅਤੇ ਸਾਰੀ ਧਰਤੀ ਅਤੇ ਸਾਰੇ ਜਾਨਦਾਰਾਂ ਅਤੇ ਜਿਹੜੇ ਧਰਤੀ ਉੱਤੇ ਰਿੜਦੇ ਨੇ ਇਖਤਿਆਰ ਰੱਖਣ। ਅਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ, ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰ ਵ ਨਾਰੀ ਉਹਨਾਂ ਨੂੰ ਪੈਦਾ ਕੀਤਾ। ਰੱਬ ਨੇ ਉਹਨਾਂ ਨੂੰ ਬਰਕਤ ਦਿੱਤੀ ਅਤੇ ਆਖਿਆ ਫਲੋ ਅਤੇ ਵਧੋ ਅਤੇ ਧਰਤੀ ਨੂੰ ਮਾਮੂਰੋ ਮਹਿਕੂਮ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਅਤੇ ਹਵਾ ਦੇ ਪਰਿੰਦਿਆਂ ਅਤੇ ਸਾਰੇ ਜਾਨਵਰਾਂ ਅਤੇ ਜਿਹੜੇ ਧਰਤੀ ਉੱਤੇ ਫਿਰਦੇ ਨੇ ਇਖਤਿਆਰ ਰੱਖੋ। ਅਤੇ ਰੱਬ ਨੇ ਸਭ ਉੱਤੇ ਜੋ ਕੁਝ ਉਹਨੇ ਬਣਾਇਆ ਸੀ ਨਜ਼ਰ ਕੀਤੀ ਅਤੇ ਵੇਖਿਆ ਭਈ ਬਹੁਤ ਚੰਗਾ ਹੈ। ਯਕੂਬ: ਹਰ ਚੰਗੀ ਬਖਸ਼ਿਸ਼ ਅਤੇ ਹਰ ਕਾਮਲ ਇਨਾਮ ਉੱਤੋਂ ਹੈ ਅਤੇ ਨੂਰਾਂ ਦੇ ਪਿਓ ਵੱਲੋਂ ਮਿਲਦਾ ਹੈ, ਜਿਹਦੇ ਵਿੱਚ ਨਾ ਕੁਝ ਬਦਲ ਸਕਦਾ ਹੈ ਅਤੇ ਨਾ ਗਰਦਸ਼ ਦੇ ਪਾਰੋਂ ਉਹਦੇ ਉੱਤੇ ਪਰਛਾਵਾਂ ਪੈਂਦਾ ਹੈ। ਪੈਦਾਇਸ਼: ਬਲਕਿ ਧਰਤੀ ਤੋਂ ਕੋਹਰ ਉੱਠਦੀ ਸੀ ਅਤੇ ਸਾਰੀ ਧਰਤੀ ਉਹਨੂੰ ਸੈਰਾਬ ਕਰਦੀ ਸੀ ਅਤੇ ਰੱਬ ਨੇ ਧਰਤੀ ਦੀ ਮਿੱਟੀ ਤੋਂ ਇਨਸਾਨ ਨੂੰ ਬਣਾਇਆ ਅਤੇ ਉਹਦੇ ਨਥਨਿਆਂ ਵਿੱਚ ਹਯਾਤੀ ਦਾ ਸਾਹ ਫੂਕਿਆ ਅਤੇ ਇਨਸਾਨ ਜਿਉਂਦੀ ਜਿੰਦ ਹੋਇਆ ਅਤੇ ਰੱਬ ਨੇ ਆਦਮ ਉੱਤੇ ਗਹਿਰੀ ਨੀਂਦਰ ਘੱਲੀ ਅਤੇ ਉਹ ਸੌਂ ਗਿਆ ਅਤੇ ਉਹਨੇ ਉਹਦੀਆਂ ਪਸਲੀਆਂ ਵਿੱਚੋਂ ਇੱਕ ਨੂੰ ਕੱਢ ਕੇ ਉਹਦੀ ਥਾਂ ਗੋਸ਼ਤ ਭਰ ਦਿੱਤਾ ਅਤੇ ਰੱਬ ਉਸ ਪਸਲੀ ਤੋਂ ਜਿਹੜੀ ਉਹਨੇ ਆਦਮ ਵਿੱਚੋਂ ਕੱਢੀ ਸੀ ਇੱਕ ਬੁੱਢੀ ਬਣਾ ਕੇ ਉਹਨੂੰ ਆਦਮ ਦੇ ਕੋਲ ਲਿਆਇਆ। ਪਦਾਇਸ਼: ਫਿਰ ਉਹਨੇ ਔਰਤ ਨੂੰ ਆਖਿਆ ਮੈਂ ਤੇਰੇ ਹਮਲ ਦੇ ਦਰਦ ਨੂੰ ਬਹੁਤ ਵਧਾਵਾਂਗਾ, ਤੂੰ ਦਰਦ ਦੇ ਨਾਲ ਬੱਚੇ ਜਨੇਗੀ ਅਤੇ ਤੇਰੀ ਰਗਬਤ ਤੇਰੇ ਬੰਦੇ ਵੱਲ ਹੋਵੇਗੀ ਅਤੇ ਉਹ ਤੇਰੇ ਉੱਤੇ ਹਕੂਮਤ ਕਰੇਗਾ। ਅਤੇ ਆਦਮ ਨੂੰ ਉਹਨੇ ਆਖਿਆ ਤੂੰ ਆਪਣੇ ਮੂੰਹ ਦੇ ਪਰਸੀਨੇ ਦੀ ਰੋਟੀ ਖਾਵੇਂਗਾ ਜਦ ਤੀਕਰ ਤੂੰ ਧਰਤੀ ਵਿੱਚ ਫਿਰ ਨਾ ਪਰਤ ਜਾਵੇਂ, ਇਸ ਲਈ ਭਈ ਤੂੰ ਉਹਦੇ ਵਿੱਚੋਂ ਹੀ ਕੱਢਿਆ ਗਿਆ ਹੈ, ਕਿਉਂ ਜੇ ਤੂੰ ਮਿੱਟੀ ਹੈ ਤਾਂ ਮਿੱਟੀ ਵਿੱਚ ਹੀ ਪਰਤ ਕੇ ਜਾਵੇਂਗਾ। ਯੋਹੰਨਾ: ਐ ਪਿਆਰਿਓ, ਹਰ ਇੱਕ ਰੂਹ ਦਾ ਯਕੀਨ ਕਰੋ ਬਲਕਿ ਰੂਹਾਂ ਨੂੰ ਅਜ਼ਮਾਓ ਭਈ ਰੱਬ ਵੱਲੋਂ ਨੇ ਜਾਂ ਨਹੀਂ, ਕਿਉਂ ਜੇ ਬਹੁਤ ਸਾਰੇ ਝੂਠੇ ਨਬੀ ਜੱਗ ਵਿੱਚ ਨਿਕਲ ਪਏ ਨੇ। ਐ ਬਾਲੋ, ਤੁਸੀਂ ਰੱਬ ਵੱਲੋਂ ਅਤੇ ਉਹਨਾਂ ਉੱਤੇ ਗਾਲਬ ਆਏ ਹੋ, ਕਿਉਂ ਜੇ ਜਿਹੜਾ ਤੁਹਾਡੇ ਵਿੱਚ ਹੈ ਉਹ ਉਹਦੇ ਤੋਂ ਵੱਡਾ ਹੈ ਜਿਹੜਾ ਜੱਗ ਵਿੱਚ ਹੈ। ਅਸੀਂ ਰੱਬ ਤੋਂ ਹਾਂ, ਜਿਹੜਾ ਰੱਬ ਨੂੰ ਜਾਣਦਾ ਹੈ ਉਹ ਸਾਡੀ ਸੁਣਦਾ ਹੈ, ਜਿਹੜਾ ਰੱਬ ਤੋਂ ਨਹੀਂ ਉਹ ਸਾਡੀ ਨਹੀਂ ਸੁਣਦਾ। ਇਸੇ ਨਾਲ ਹੀ ਅਸੀਂ ਹੱਕ ਦੀ ਰੂਹ ਅਤੇ ਗੁੰਮਰਾਹੀ ਦੀ ਰੂਹ ਨੂੰ ਪਛਾਣ ਲੈਂਦੇ ਹਾਂ। ਮੱਤੀ: ਫਿਰ ਯਸੂ ਉੱਥੋਂ ਨਿਕਲ ਕੇ ਸੌਰ ਅਤੇ ਸਦਾ ਦੇ ਇਲਾਕਿਆਂ ਵੱਲ ਟੁਰ ਪਿਆ। ਅਤੇ ਵੇਖੋ, ਇੱਕ ਕਨਾਨੀ ਔਰਤ ਉਹਨਾਂ ਇਲਾਕਿਆਂ ਵਿੱਚੋਂ ਨਿਕਲੀ ਅਤੇ ਉਹਨੂੰ ਬੁਲਾ ਕੇ ਆਖਣ ਲੱਗੀ, ਐ ਖੁਦਾਵੰਦ ਦਾਊਦ ਦੇ ਪੁੱਤਰ, ਮੇਰੇ ਉੱਤੇ ਰਹਿਮ ਕਰ, ਇੱਕ ਬਦਰੂ ਮੇਰੀ ਧੀ ਨੂੰ ਬਹੁਤ ਸਤਾਉਂਦੀ ਏ। ਪਰ ਉਹਨੇ ਉਹਨੂੰ ਕੁਝ ਜਵਾਬ ਨਾ ਦਿੱਤਾ ਅਤੇ ਉਹਦੇ ਚੇਲਿਆਂ ਨੇ ਉਹਦੇ ਕੋਲ ਆ ਕੇ ਉਹਦੇ ਅੱਗੇ ਇਹ ਅਰਜ਼ ਕੀਤੀ, ਭਈ ਉਹਨੂੰ ਜਾਣ ਦੇ, ਕਿਉਂ ਜੇ ਉਹ ਸਾਡੇ ਮਗਰ ਚਿਲਾਉਂਦੀ ਏ। ਉਹਨੇ ਜਵਾਬ ਵਿੱਚ ਆਖਿਆ, ਭਈ ਮੈਂ ਇਸਰਾਈਲ ਦੇ ਖਨਵਾਦੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਤੋਂ ਇਲਾਵਾ ਕਿਸੇ ਹੋਰ ਦੇ ਕੋਲ ਨਹੀਂ ਘੱਲਿਆ ਗਿਆ। ਪਰ ਉਹਨੇ ਉਹਨੂੰ ਆ ਕੇ ਸਜਦਾ ਕੀਤਾ ਅਤੇ ਆਖਿਆ, ਐ ਖੁਦਾਵੰਦ ਮੇਰੀ ਮਦਦ ਕਰ। ਉਹਨੇ ਜਵਾਬ ਦੇ ਕੇ ਆਖਿਆ, ਮੁੰਡਿਆਂ ਦੀ ਰੋਟੀ ਲੈ ਕੇ ਕੁੱਤਿਆਂ ਅੱਗੇ ਪਾਉਣਾ ਚੰਗਾ ਨਹੀਂ। ਉਹਨੇ ਆਖਿਆ, ਹਾਂ ਐ ਖੁਦਾਵੰਦ, ਕਿਉਂ ਜੇ ਕੁੱਤੇ ਵੀ ਉਹਨਾਂ ਟੁਕੜਿਆਂ ਵਿੱਚੋਂ ਹੀ ਖਾਂਦੇ ਨੇ ਜਿਹੜੇ ਮਾਲਕ ਦੀ ਛਾਬੀ ਵਿੱਚੋਂ ਡਿੱਗਦੇ ਨੇ। ਇਸ ਗੱਲ ਉੱਤੇ ਯਿਸੂ ਨੇ ਜਵਾਬ ਵਿੱਚ ਉਸ ਔਰਤ ਨੂੰ ਆਖਿਆ, ਤੇਰਾ ਈਮਾਨ ਬਹੁਤ ਵੱਡਾ ਏ, ਜਿਵੇਂ ਤੂੰ ਚਾਹੁੰਦੀ ਏ ਤੇਰੇ ਲਈ ਉਂਝ ਹੀ ਹੋਵੇ। ਅਤੇ ਉਸੇ ਵੇਲੇ ਉਹਦੀ ਧੀ ਨੇ ਸ਼ਫਾ ਪਾਈ। ਫਿਰ ਯਿਸੂ ਉੱਥੋਂ ਟੁਰ ਕੇ ਗਲੀਲ ਦੀ ਝੀਲ ਦੇ ਨੇੜੇ ਆਇਆ ਅਤੇ ਪਹਾੜ ਉੱਤੇ ਚੜ੍ਹ ਕੇ ਉੱਥੇ ਹੀ ਬੈਠ ਗਿਆ। ਅਤੇ ਇੱਕ ਬਹੁਤ ਵੱਡਾ ਜੱਥਾ ਲੰਗੜਿਆਂ, ਗੁੰਗਿਆਂ, ਅੰਨਿਆਂ, ਟੁੰਡਿਆਂ ਅਤੇ ਹੋਰ ਬਹੁਤ ਸਾਰੇ ਬਿਮਾਰਾਂ ਨੂੰ ਆਪਣੇ ਨਾਲ ਲੈ ਕੇ ਉਹਦੇ ਕੋਲ ਆਇਆ ਅਤੇ ਉਹਨਾਂ ਨੂੰ ਉਹਦੇ ਪੈਰਾਂ ਵਿੱਚ ਬਿਠਾ ਦਿੱਤਾ ਅਤੇ ਉਹਨੇ ਉਹਨਾਂ ਨੂੰ ਚੰਗਾ ਕਰ ਦਿੱਤਾ। ਇਸ ਲਈ ਜਦ ਲੋਕਾਂ ਨੇ ਵੇਖਿਆ ਭਈ ਗੁੰਗੇ ਬੋਲਦੇ, ਟੁੰਡੇ ਠੀਕ ਹੁੰਦੇ ਅਤੇ ਲੰਗੜੇ ਟੁਰਦੇ ਫਿਰਦੇ ਅਤੇ ਅੰਨੇ ਵੇਖਦੇ ਨੇ ਅਤੇ ਹੈਰਾਨ ਹੋਏ ਅਤੇ ਇਸਰਾਈਲ ਦੇ ਰੱਬ ਦੀ ਵਡਿਆਈ ਕੀਤੀ। ਕਰੰਥੀਓ, ਅਤੇ ਜਿਵੇਂ ਆਦਮ ਵਿੱਚ ਸਾਰੇ ਮਰਦੇ ਨੇ, ਉਸੇ ਤਰ੍ਹਾਂ ਮਸੀਹ ਵਿੱਚ ਸਭ ਜਿਉਂਦੇ ਕੀਤੇ ਜਾਣਗੇ। ਪਰ ਹਰ ਕੋਈ ਆਪਣੀ ਆਪਣੀ ਵਾਰੀ ਸਿਰ, ਪਹਿਲਾ ਫਲ ਮਸੀਹ, ਫਿਰ ਮਸੀਹ ਦੇ ਆਉਣ ਤੋਂ ਬਾਅਦ ਉਹਦੇ ਲੋਕੀ, ਇਹਦੇ ਬਾਅਦੋਂ ਅਖੀਰ ਹੋਵੇਗੀ। ਉਸ ਵੇਲੇ ਉਹ ਸਾਰੀ ਹਕੂਮਤ ਅਤੇ ਸਾਰਾ ਇਖਤਿਆਰ ਅਤੇ ਕੁਦਰਤ ਨਿਸ਼ਤ ਕਰਕੇ ਬਾਦਸ਼ਾਹੀ ਨੂੰ ਰੱਬ ਯਾਨੀ ਪਿਓ ਦੇ ਹਵਾਲੇ ਕਰ ਦੇਵੇਗਾ। ਕਿਉਂ ਜੇ ਜਦ ਤੀਕਰ ਉਹ ਆਪਣੇ ਸਾਰੇ ਵੈਰੀਆਂ ਨੂੰ ਆਪਣੇ ਪੈਰਾਂ ਹੇਠਾਂ ਨਾ ਕਰ ਲਵੇ, ਉਹਨੇ ਬਾਦਸ਼ਾਹੀ ਜ਼ਰੂਰ ਕਰਨੀ ਹੈ। ਯੂਹੰਨਾ, ਵੇਖੋ ਪਿਓ ਨੇ ਸਾਡੇ ਨਾਲ ਕੈਸੀ ਮੁਹੱਬਤ ਰੱਖੀ, ਭਈ ਅਸੀਂ ਰੱਬ ਦੇ ਪੁੱਤਰ ਰਖਵਾਏ ਅਤੇ ਅਸੀਂ ਹੈ ਵੀ ਹਾਂ। ਜੱਗ ਸਾਨੂੰ ਇਸ ਲਈ ਨਹੀਂ ਜਾਣਦਾ ਭਈ ਉਹਨੇ ਉਹਨੂੰ ਵੀ ਨਾ ਜਾਣਿਆ। ਅਜ਼ੀਜ਼ੋ, ਅਸੀਂ ਜਾਣਦੇ ਹਾਂ ਭਈ ਜਦੋਂ ਉਹ ਜ਼ਾਹਿਰ ਹੋਵੇਗਾ ਤਾਂ ਅਸੀਂ ਵੀ ਉਹਦੇ ਵਾਂਗਰ ਹੋਵਾਂਗੇ, ਕਿਉਂ ਜੇ ਉਹਨੂੰ ਉਸ ਤਰ੍ਹਾਂ ਹੀ ਵੇਖਾਂਗੇ ਜਿਸ ਤਰ੍ਹਾਂ ਦਾ ਉਹ ਹੈ। ਏ ਅਤੇ ਜਿਹੜਾ ਕੋਈ ਉਹਦੇ ਤੋਂ ਇਹ ਆਸ ਰੱਖਦਾ ਏ, ਆਪਣੇ ਆਪ ਨੂੰ ਉਸ ਤਰ੍ਹਾਂ ਦਾ ਹੀ ਪਾਕ ਕਰਦਾ ਏ ਜਿਸ ਤਰ੍ਹਾਂ ਦਾ ਉਹ ਪਾਕ ਏ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ ਤਾਂ ਜੋ ਇਲਾਹੀ ਰੂਹ ਦੀ ਅਕਾਸੀ ਕਰੇ। ਰੱਬ ਦੇ ਬਣਾਏ ਹੋਏ ਇਨਸਾਨ ਨੂੰ ਪੂਰੀ ਧਰਤੀ ਉੱਤੇ ਇਖਤਿਆਰ ਦਿੱਤਾ ਗਿਆ। ਇਨਸਾਨ ਆਪਣੇ ਅੰਦਰ ਇੱਕ ਦਿਮਾਗ ਰੱਖਦਿਆਂ ਹੋਏ ਮਾਦੀ ਸੂਰਤ ਤੋਂ ਕਿਤੇ ਵੱਧ ਕੇ ਹੈ, ਜਿਹਨੂੰ ਲਾਫਾਨੀ ਰਹਿਣ ਲਈ ਆਪਣੇ ਮਾਹੌਲ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਇਨਸਾਨ ਅਬਦੀਅਤ ਦਾ ਪਰਛਾਵਾਂ ਹੈ ਅਤੇ ਇਹ ਪਰਛਾਵਾਂ ਰੱਬ ਦਾ ਅਸਲੀ ਖਿਆਲ ਹੈ। ਇਹਦੀ ਵਸਤ ਅਤੇ ਹੱਦੋਂ ਬਾਹਰ ਬੁਨਿਆਦਾਂ ਤੋਂ ਉੱਚੀ ਪਰਵਾਜ਼ ਨੂੰ ਵਧਾਉਂਦਿਆਂ ਹੋਏ ਰੱਬ ਇਨਸਾਨ ਵਿੱਚ ਲਾਮਹਿਦੂਦ ਖਿਆਲ ਨੂੰ ਜ਼ਾਹਿਰ ਕਰਦਾ ਹੈ। ਰੱਬ ਦੀ ਹੁਕਮਰਾਨੀ ਹੇਠਾਂ ਅਬਦੀ ਸਾਇੰਸ ਵਿੱਚ ਕਦੀ ਨਾ ਪੈਦਾ ਹੋਣ ਅਤੇ ਕਦੀ ਨਾ ਮਰਨ ਨਾਲ ਇਨਸਾਨ ਲਈ ਆਪਣੇ ਉੱਚੇ ਮੁਕਾਮ ਤੋਂ ਹੇਠਾਂ ਡਿੱਗਣਾ ਨਾਮੁਮਕਿਨ ਸੀ। ਜੋ ਕੁਝ ਵੀ ਇਨਸਾਨ ਦੇ ਪਾਪ ਜਾਂ ਰੱਬ ਦੇ ਮੁਖਾਲਫ ਜਾਂ ਰੱਬ ਦੀ ਗੈਰ ਮੌਜੂਦਗੀ ਵੱਲ ਇਸ਼ਾਰਾ ਕਰਦਾ ਹੈ, ਉਹ ਆਦਮ ਦਾ ਸੁਪਨਾ ਹੈ ਜਿਹੜਾ ਨਾ ਹੀ ਸਿਆਣ ਹੈ ਅਤੇ ਨਾ ਇਨਸਾਨ ਹੈ, ਕਿਉਂ ਜੇ ਇਹ ਪਿਓ ਦਾ ਇਕਲੌਤਾ ਨਹੀਂ ਹੈ। ਆਦਮ, ਗਲਤੀ, ਇੱਕ ਝੂਠ, ਨੇਕ ਦਾ, ਰੱਬ ਅਤੇ ਉਹਦੀ ਮਖਲੂਕ ਦਾ ਮੁਖਾਲਫ। ਆਦਮ ਨਾ ਇਸ ਝੂਠੇ ਅਕੀਦੇ ਨੂੰ ਪੇਸ਼ ਕਰਦਾ ਹੈ ਭਈ ਹਯਾਤੀ ਹਮੇਸ਼ਾ ਦੀ ਨਹੀਂ ਹੈ, ਬਲਕਿ ਇਹਦਾ ਸ਼ੁਰੂ ਅਤੇ ਅੰਜਾਮ ਹੈ, ਭਈ ਲਾਮਤਨਾਹੀ ਮਤਨਾਹੀ ਵਿੱਚ ਸ਼ਾਮਲ ਹੁੰਦਾ ਹੈ, ਭਈ ਜ਼ਹਾਨਤ ਗੈਰ ਜ਼ਹਾਨਤ ਵਿੱਚੋਂ ਗੁਜ਼ਰਦੀ ਹੈ ਅਤੇ ਰੂਹ ਮਾਦੀ ਫਹਿਮ ਵਿੱਚ ਵੱਸਦੀ ਹੈ, ਭਈ ਫਾਨੀ ਅਕਲ ਮਾਦੇ ਨੂੰ ਅਤੇ ਮਾਦਾ ਫਾਨੀ ਅਕਲ ਤੋਂ ਮਾਖਜ਼ ਹੁੰਦਾ ਹੈ, ਭਈ ਵਾਹਦ ਰੱਬ ਅਤੇ ਖਾਲਕ ਉਹਦੇ ਵਿੱਚ ਸ਼ਾਮਲ ਹੋਇਆ ਜਿਹਨੂੰ ਉਹਨੇ ਖਲਕ ਕੀਤਾ ਅਤੇ ਫਿਰ ਮਾਦੇ ਦੀ ਗੈਰ ਮਜ਼ਬੀਅਤ ਵਿੱਚ ਗਾਇਬ ਹੋਇਆ। ਸਾਰੇ ਇਨਸਾਨੀ ਇਖਤਲਾਫਾਂ ਦੀ ਵਲਦੀਅਤ ਆਦਮ ਦਾ ਸੁਪਨਾ ਸੀ, ਗਹਿਰੀ ਨੀਂਦਰ ਜਿਹਦੇ ਵਿੱਚ ਹਯਾਤੀ ਅਤੇ ਉਹਦੀ ਜ਼ਹਾਨਤ ਦਾ ਮਾਣ ਪੈਦਾ ਹੋਇਆ ਜਿਹੜਾ ਮਾਦੇ ਤੋਂ ਨਿਕਲਿਆ ਅਤੇ ਲੰਘਿਆ। ਇਹ ਮੁਸ਼ਰਕਾਨਾ ਗਲਤੀ ਜਾਂ ਜਿਹਨੂੰ ਸੱਪ ਆਖਿਆ ਜਾਂਦਾ ਹੈ ਹਾਲੇ ਵੀ ਸੱਚਾਈ ਦੇ ਖਿਲਾਫ ਇਸਰਾਰ ਕਰਦਾ ਅਤੇ ਆਖਦਾ ਹੈ, ਤੁਸੀਂ ਰੱਬ ਵਾਂਗਰ ਹੋ ਜਾਓਗੇ, ਯਾਨੀ ਮੈਂ ਗਲਤੀ ਨੂੰ ਸੱਚਾਈ ਵਾਂਗਰ ਅਸਲੀ ਅਤੇ ਅਬਦੀ ਬਣਾ ਦੇਵਾਂਗਾ। ਜਿਹਨੂੰ ਮੈਂ ਮਾਦਾ ਆਖਦੀ ਹਾਂ ਉਹਦੇ ਵਿੱਚੋਂ ਮੈਂ ਰੂਹ ਪਾਵਾਂਗੀ ਅਤੇ ਉਸ ਮਾਦੇ ਵਿੱਚ ਇੱਦਾਂ ਹੀ ਹਯਾਤੀ ਵਿਖਾਈ ਦੇਵੇਗੀ ਜਿੱਦਾਂ ਰੱਬ ਯਾਨੀ ਉਸ ਰੂਹ ਵਿੱਚ ਏ ਜਿਹੜੀ ਵਾਹਦ ਹਯਾਤੀ ਏ। ਇਸ ਗਲਤੀ ਨੇ ਆਪਣੇ ਆਪ ਨੂੰ ਗਲਤੀ ਸਾਬਤ ਕਰ ਦਿੱਤਾ ਹੈ। ਇਹਦੀ ਝੂਠੀ ਨਿਉਂ ਦੇ ਪਾਰੋਂ ਗਲਤੀ ਦੀ ਬਣਾਈ ਹੋਈ ਵਹਿਮ ਦੀ ਧੁੰਦ ਝੂਠੇ ਦਾਅਵੇ ਨੂੰ ਗਹਿਰਾ ਕਰਦੀ ਏ ਅਤੇ ਅਖੀਰੀ ਇਹ ਵਾਜ਼ਿਆ ਕਰਦੀ ਏ ਭਈ ਰੱਬ ਗਲਤੀ ਨੂੰ ਜਾਣਦਾ ਏ ਅਤੇ ਇਹ ਭਈ ਗਲਤੀ ਉਹਦੀ ਮਖਲੂਕ ਨੂੰ ਵਧਾ ਸਕਦੀ ਏ। ਭਾਵੇਂ ਸੱਚਾਈ ਦੇ ਬਿਲਕੁਲ ਮੁਖਾਲਫ ਬਣ ਕੇ ਸਾਹਮਣੇ ਆਉਂਦਿਆਂ ਹੋਏ ਝੂਠ ਸੱਚਾ ਹੋਣ ਦਾ ਦਾਅਵਾ ਕਰਦਾ ਏ। ਮਾਦੇ ਦੀਆਂ ਮਖਲੂਕਾਂ ਕੋਰ ਜਾਂ ਝੂਠੇ ਦਾਅਵੇ ਜਾਂ ਪੂਰੀ ਸਰਾਰੀਅਤ ਤੋਂ ਜੰਮਦੀਆਂ ਨੇ, ਨਾ ਕਿ ਅਸਮਾਨ ਜਾਂ ਉਸ ਸਮਝ ਤੋਂ ਜੰਮਦੀਆਂ ਨੇ ਜਿਹੜੀ ਰੱਬ ਸੱਚ ਅਤੇ ਝੂਠ ਦੇ ਵਿਚਾਲੇ ਖੜੀ ਕਰਦਾ ਏ। ਗਲਤੀ ਵਿੱਚ ਹਰ ਸ਼ੈ ਹੇਠੋਂ ਹੁੰਦੀ ਏ, ਉੱਤੋਂ ਨਹੀਂ। ਸਭ ਕੁਝ ਰੂਹ ਦੇ ਪਰਛਾਵੇਂ ਦੀ ਬਜਾਏ ਮਾਦੀ ਅਫਸਾਨਾ ਏ। ਆਦਮ ਜਿਵੇਂ ਕਲਾਮ ਵਿੱਚ ਮਿੱਟੀ ਤੋਂ ਬਣਿਆ ਹੋਇਆ ਪੇਸ਼ ਕੀਤਾ ਗਿਆ ਏ, ਇਨਸਾਨੀ ਸਿਆਣ ਤੋਂ ਇੱਕ ਘਟੀਆ ਸ਼ੈ ਏ। ਆਦਮ ਵਾਂਗਰ ਮਾਦੀ ਹਿੱਸਾਂ ਜਿਹੜੀਆਂ ਮਾਦੇ ਤੋਂ ਜੰਮਦੀਆਂ ਅਤੇ ਮਿੱਟੀ ਵਿੱਚ ਪਰਤ ਕੇ ਜਾਂਦੀਆਂ ਨੇ, ਗੈਰ ਜ਼ਹੀਨ ਸਾਬਤ ਹੋਈਆਂ ਨੇ। ਜਿਵੇਂ ਉਹ ਅੰਦਰ ਆਉਂਦੀਆਂ ਨੇ ਉਂਝ ਹੀ ਬਾਹਰ ਜਾਂਦੀਆਂ ਨੇ, ਕਿਉਂ ਜੇ ਉਹ ਹਾਲੇ ਵੀ ਹਸਤੀ ਦੀਆਂ ਗਲਤੀਆਂ ਨੇ, ਸੱਚਿਆਈ ਨਹੀਂ। ਜਦ ਇਹ ਸਮਝ ਲਿਆ ਜਾਂਦਾ ਏ ਵੀ ਰੂਹਾਨੀ ਫਹਿਮ ਨਾ ਪਈ ਮਾਦੀ ਇਨਸਾਨ ਨੂੰ ਸਿਆਣ ਦੇ ਤਾਸੁਰ ਦਿੰਦਾ ਏ ਅਤੇ ਹਸਤੀ ਨੂੰ ਸਮਝਿਆ ਅਤੇ ਹਮਾਂਗ ਪਾਇਆ ਜਾਵੇਗਾ। ਆਦਮ ਉਹ ਮਿਸਾਲੀ ਇਨਸਾਨ ਨਹੀਂ ਸੀ ਜਿਹਦੇ ਪਾਰੋਂ ਧਰਤੀ ਨੂੰ ਬਰਕਤ ਦਿੱਤੀ ਗਈ ਸੀ। ਮਿਸਾਲੀ ਇਨਸਾਨ ਆਪਣੇ ਵੇਲੇ ਉੱਤੇ ਜ਼ਾਹਿਰ ਕੀਤਾ ਗਿਆ ਅਤੇ ਉਹਨੂੰ ਯਿਸੂ ਮਸੀਹ ਦੇ ਤੌਰ 'ਤੇ ਜਾਣਿਆ ਜਾਂਦਾ ਸੀ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਦੀ ਅਸਲੀ ਛਵੀ ਏ। ਇਲਾਹੀ ਫਿਤਰਤ ਨੂੰ ਮਸੀਹ ਯਿਸੂ ਵਿੱਚ ਬਹੁਤ ਚੰਗੇ ਤਰੀਕੇ ਨਾਲ ਬਿਆਨ ਕੀਤਾ ਗਿਆ ਏ, ਜਿਹਨੇ ਇਨਸਾਨਾਂ ਉੱਤੇ ਰੱਬ ਦੀ ਬਹੁਤ ਮੁਨਾਸਿਬ ਅਕਾਸੀ ਜ਼ਾਹਿਰ ਕੀਤੀ ਅਤੇ ਮਾੜੀ ਸੋਚ ਦੇ ਨਮੂਨੇ ਤੋਂ ਵੱਡੀ ਮਿਆਰੀ ਜ਼ਿੰਦਗੀ ਫਰਾਹਮ ਕੀਤੀ, ਯਾਨੀ ਅਜਿਹੀ ਸੋਚ ਜਿਹੜੀ ਇਨਸਾਨ ਦੇ ਡਿੱਗਣ, ਬਿਮਾਰੀ, ਪਾਪ ਕਰਨ ਅਤੇ ਮਰਨ ਨੂੰ ਜ਼ਾਹਿਰ ਕਰਦੀ ਏ। ਸਾਇੰਸੀ ਹਸਤੀ ਅਤੇ ਇਲਾਹੀ ਸ਼ਫਾ ਦੀ ਮਸੀਹ ਵਰਗੀ ਸਮਝ ਵਿੱਚ ਕਾਮਲ ਅਸੂਲ ਅਤੇ ਖਿਆਲ, ਕਾਮਲ ਰੱਬ ਅਤੇ ਕਾਮਲ ਇਨਸਾਨ ਸੋਚ ਅਤੇ ਇਜ਼ਹਾਰ ਦੀ ਨਿਉਂ ਦੇ ਤੌਰ 'ਤੇ ਸ਼ਾਮਲ ਹੁੰਦੇ ਨੇ। ਜੇ ਇਨਸਾਨ ਕਦੀ ਕਾਮਲ ਸੀ ਪਰ ਹੁਣ ਆਪਣੀ ਕਾਮਲੀਅਤ ਗਵਾ ਬੈਠਾ ਏ ਅਤੇ ਫਿਰ ਇਨਸਾਨ ਰੱਬ ਦੀ ਛਬੀ ਦਾ ਅਕਸ ਆਪਣੇ ਅੰਦਰ ਕਦੀ ਨਹੀਂ ਰੱਖਦੇ। ਗਵਾਚੀ ਹੋਈ ਛਬੀ ਕੋਈ ਛਬੀ ਨਹੀਂ ਏ। ਇਲਾਹੀ ਅਕਸ ਵਿੱਚ ਅਸਲੀ ਮੁਸ਼ਾਬਤ ਕਦੀ ਨਹੀਂ ਗਵਾਚ ਸਕਦੀ। ਇਹਨੂੰ ਸਮਝਦਿਆਂ ਹੋਏ ਯਿਸੂ ਨੇ ਆਖਿਆ, ਇਸ ਲਈ ਚਾਹੀਦਾ ਏ ਵੀ ਤੁਸੀਂ ਕਾਮਲ ਬਣੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਏ। ਰੱਬ ਦੇ ਫਰਜ਼ੰਦਾਂ ਦੇ ਕੋਲ ਇੱਕ ਸਿਆਣ ਦੇ ਇਲਾਵਾ ਕੁਝ ਵੀ ਨਹੀਂ। ਜਦੋਂ ਰੱਬ ਯਾਨੀ ਇਨਸਾਨ ਦੀ ਸਿਆਣ ਕਦੀ ਪਾਪ ਨਹੀਂ ਕਰਦਾ ਅਤੇ ਚੰਗਿਆਈ ਬੁਰਿਆਈ ਵਿੱਚ ਕਿੱਦਾਂ ਬਦਲ ਸਕਦੀ ਏ। ਬੁਨਿਆਦੀ ਤੌਰ 'ਤੇ ਕਾਮਲੀਅਤ ਦਾ ਮਿਆਰ ਰੱਬ ਅਤੇ ਇਨਸਾਨ ਸੀ। ਕੀ ਰੱਬ ਨੇ ਆਪਣੇ ਆਪ ਦਾ ਮਿਆਰ ਘਟਾ ਲਿਆ ਏ ਅਤੇ ਇਨਸਾਨ ਪਾਪ ਵਿੱਚ ਡਿੱਗ ਗਿਆ ਏ? ਸਾਇੰਸ ਵਿੱਚ ਰੱਬ ਅਤੇ ਇਨਸਾਨ ਇਲਾਹੀ ਅਸੂਲ ਅਤੇ ਖਿਆਲ ਦੇ ਤਾਲੁਕਾਤ ਲਾਜ਼ਵਾਲ ਨੇ ਅਤੇ ਸਾਇੰਸ ਭੁੱਲ ਚੁੱਕ ਜਾਣਦੀ ਏ ਨਾ ਹਮਾਂਗੀ ਵੱਲ ਪਰਤ ਕੇ ਆਉਣਾ। ਪਰ ਇਹ ਇਲਾਹੀ ਤਰਤੀਬ ਜਾਂ ਰੂਹਾਨੀ ਕਾਨੂੰਨ ਰੱਖਦੀ ਏ ਜਿਹਦੇ ਵਿੱਚ ਰੱਬ ਅਤੇ ਜੋ ਕੁਝ ਉਹ ਬਣਾਉਂਦਾ ਏ ਕਾਮਲ ਅਤੇ ਅਬਦੀ ਨੇ, ਜਿਹੜੇ ਉਹਦੀ ਪੂਰੀ ਤਾਰੀਖ ਵਿੱਚ ਨਾ ਬਦਲਣ ਵਾਲੇ ਰਹੇ ਨੇ। ਯਿਸੂ ਨੇ ਜੋ ਆਖਿਆ ਉਹਨੂੰ ਇਜ਼ਹਾਰ ਦੇ ਰਾਹੀਂ ਪੂਰਾ ਕੀਤਾ, ਜੋ ਉਹਨੇ ਸਿਖਾਇਆ ਉਹਨੂੰ ਸਾਬਤ ਕੀਤਾ। ਇਹੀ ਮਸੀਹਤ ਦੀ ਸਾਇੰਸ ਏ। ਯਿਸੂ ਨੇ ਉਸ ਅਸੂਲ ਨੂੰ ਜਿਹੜਾ ਬਿਮਾਰ ਨੂੰ ਸ਼ਫਾ ਦਿੰਦਾ ਅਤੇ ਗਲਤੀ ਨੂੰ ਬਾਹਰ ਕੱਢਦਾ ਏ ਇਲਾਹੀ ਸਾਬਤ ਕੀਤਾ। ਯਿਸੂ ਨੇ ਆਖਿਆ, ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਕਾਰ ਏ, ਯਾਨੀ ਸੱਚਿਆਈ ਅਤੇ ਪਿਆਰ ਅਸਲੀ ਇਨਸਾਨ ਉੱਤੇ ਹਕੂਮਤ ਕਰਦੀ ਏ। ਇਹ ਜ਼ਾਹਿਰ ਕਰਦਿਆਂ ਹੋਏ ਭਈ ਇਨਸਾਨ ਰੱਬ ਦੀ ਸੂਰਤ ਉੱਤੇ ਬੇਗੁਨਾਹ ਅਤੇ ਅਬਦੀ ਏ। ਉਸ ਕਾਮਲ ਬੰਦੇ ਵਿੱਚ ਮੁਕਤੀਦਾਤਾ ਨੇ ਰੱਬ ਦੀ ਆਪਣੀ ਛਬੀ ਅਤੇ ਸੂਰਤ ਨੂੰ ਵੇਖਿਆ ਅਤੇ ਇਨਸਾਨ ਦੇ ਇਸ ਠੀਕ ਨਜ਼ਰੀਏ ਨੇ ਬਿਮਾਰੀ ਨੂੰ ਠੀਕ ਕੀਤਾ। ਇਸ ਲਈ ਯਿਸੂ ਨੇ ਤਾਲੀਮ ਦਿੱਤੀ ਭਈ ਰੱਬ ਬਰਕਰਾਰ ਅਤੇ ਆਲਮਗੀਰ ਏ ਅਤੇ ਇਹ ਭਈ ਇਨਸਾਨ ਪਾਕ ਅਤੇ ਮੁਕੱਦਸ ਏ। ਹਯਾਤੀ ਹਮੇਸ਼ਾ ਮਾਦੇ ਤੋਂ ਆਜ਼ਾਦ ਸੀ, ਹੈ ਅਤੇ ਹਮੇਸ਼ਾ ਰਹੇਗੀ, ਕਿਉਂ ਜੇ ਹਯਾਤੀ ਰੱਬ ਏ ਅਤੇ ਇਨਸਾਨ ਰੱਬ ਦਾ ਤਸੱਵਰ ਏ, ਜਿਹਨੂੰ ਮਾਦੀ ਨਹੀਂ ਬਲਕਿ ਰੂਹਾਨੀ ਤੌਰ 'ਤੇ ਬਣਾਇਆ ਗਿਆ ਸੀ ਅਤੇ ਉਹਦੇ ਲਈ ਫਨਾਹ ਹੋਣ ਜਾਂ ਤਬਾਹ ਹੋਣ ਦੀ ਸ਼ਰਤ ਨਹੀਂ ਏ। ਜ਼ਬੂਰ ਦੀ ਲਿਖਾਰੀ ਨੇ ਆਖਿਆ, ਤੂੰ ਉਹਨੂੰ ਆਪਣੇ ਹੱਥ ਦੀਆਂ ਬਣੀਆਂ ਸ਼ੈਵਾਂ ਉੱਤੇ ਇਖਤਿਆਰ ਦਿੱਤਾ ਏ, ਤੂੰ ਸਭ ਕੁਝ ਉਹਦੇ ਪੈਰਾਂ ਹੇਠਾਂ ਕਰ ਦਿੱਤਾ ਏ। ਹਸਤੀ ਦੀ ਸਾਇੰਸ ਵਿੱਚ ਇਹ ਵੱਡੀ ਅਸਲੀਅਤ ਭਈ ਅਸਲੀ ਇਨਸਾਨ ਕਾਮਲ ਸੀ, ਹੈ ਅਤੇ ਹਮੇਸ਼ਾ ਰਹੇਗਾ, ਨਾਕਾਬਲੇ ਤਰਦੀਦ ਗੱਲ ਏ, ਕਿਉਂ ਜੇ ਇਨਸਾਨ ਰੱਬ ਦੀ ਛਬੀ ਯਾਨੀ ਸੂਰਤ ਉੱਤੇ ਹੈ ਤੇ ਉਹ ਨਾ ਉੱਚਾ ਏ ਨਾ ਨੀਵਾਂ, ਬਲਕਿ ਉਹ ਸਿੱਧਾ ਤੇ ਰੱਬ ਵਰਗਾ ਏ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਅਲਾਹੀ ਪਿਆਰ ਹੀ ਹਕੂਮਤ ਕਰਦਾ ਏ, ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।